ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਹੈ ਔਰ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਇੱਕ ਵਾਰੀ ਫਿਰ ਹਾਜ਼ਰ ਹਾਂ ਜੀ ਅਤੇ ਅੱਜ ਸੁਖਮਿੰਦਰ ਗੱਜਣਵਾਲਾ ਬਾਈ ਜੀ ਸਾਡੇ ਨਾਲ ਸ਼ਾਮਿਲ ਨੇ ਔਰ ਅੱਜ ਅਸੀਂ ਗੱਲਾਂ ਕਰਾਂਗੇ ਪਿੰਡ ਦੀਆਂ। ਬਾਈ ਜੀ ਨੇ ਪੇਂਡੂ ਦੁਨੀਆ ਦੀ ਸਾਈਕੀ 'ਤੇ ਬਹੁਤ ਲਿਖਿਆ ਹੈ, ਪੰਜਾਬੀ ਟ੍ਰਿਬਿਊਨ ਵਿੱਚ ਇਹਨਾਂ ਦਾ ਕਾਲਮ ਖੇਤਾਂ ਦੇ ਨਾਲ ਨਾਲ ਇੰਨਾ ਚੱਲਿਆ ਕਿ ਬਾਈ ਜੀ ਦੀ ਫੈਨ ਫੋਲੋਇੰਗ ਹਰ ਦੇਸ਼ ਦੇ ਵਿੱਚ ਚਮਕ ਪਈ। ਬਾਈ ਜੀ ਨੂੰ ਪਿੰਡ ਦੀ ਨਬਜ਼ ਬਾਰੇ ਬਹੁਤ ਬਰੀਕੀ ਸਹਿਤ ਲੋਕਾਂ ਦੇ ਕੰਨ ਬਾਈ ਜੀ ਨੇ ਪਿੰਡ ਦੀ ਨਬਜ਼ ਬਾਰੇ ਬਹੁਤ ਬਰੀਕੀ ਸਹਿਤ ਲੋਕਾਂ ਦੇ ਕੰਨਾਂ ਦਿਲੋਂ ਦਿਮਾਗ ਵਿੱਚ ਕੀਮਤੀ ਗੱਲਾਂ ਪਾਈਆਂ। ਬਾਈ ਜੀ ਦੀ ਪਿੰਡ ਪੱਧਰ 'ਤੇ ਮਾਸਟਰੀ ਹੋਣ ਕਰਕੇ ਆਪਾਂ ਅੱਜ ਇਹਨਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਨਾਲੇ ਪੁੱਛਦੇ ਹਾਂ ਕਿ ਤੁਸੀਂ ਪਿੰਡ ਨੂੰ ਇੰਨਾ ਕਿਉਂ ਸਲਾਹੁੰਦੇ ਹੋ, ਮੋਹ ਭਰੇ ਸ਼ਬਦਾਂ ਨਾਲ ਪਿੰਡ ਦੀ ਇੰਨੀ ਸਿਫਤ ਕਿਉਂ ਕਰਦੇ ਹੋ। ਅੱਜ ਸਾਨੂੰ ਪਿੰਡ ਦੀ ਸਿਫਤ 'ਤੇ ਹੀ ਗੱਲ ਸੁਣਾਉਣ 'ਤੇ ਉਹਨਾਂ ਨੂੰ ਬੇਨਤੀ ਹੈ। ਗੱਜਣਵਾਲਾ ਬਾਈ ਜੀ, ਜੀ ਆਇਆਂ ਨੂੰ ਸਵਾਗਤ ਹੈ।
ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ?
ਸਤਿ ਸ਼੍ਰੀ ਅਕਾਲ, ਆਓ ਆਓ ਤੇ ਪਿੰਡ ਦੀ ਗੱਲ ਆਪਾਂ ਸੁਣਦੇ ਹਾਂ ਜੀ ਤੁਹਾਨੂੰ
ਅੱਜ। ਹਾਂ, ਚਲੋ ਪਿਛਲੀ ਵਾਰ ਨਾ ਥੋੜ੍ਹਾ ਜਿਹਾ ਮੇਰਾ ਸਿਸਟਮ ਜਿਹਾ ਖਰਾਬ ਹੋ ਗਿਆ ਸੀਗਾ ਇੰਟਰਨੈਟ ਦਾ, ਇਸ ਕਰਕੇ ਆਪਾਂ ਵਿੱਚੋਂ ਵਕਫਾ ਪੈ ਗਿਆ। ਅਤੇ ਚਲੋ ਜੇ ਤੁਸੀਂ ਪਿੰਡ ਦੀ ਕਹਿੰਦੇ, ਆਪਾਂ ਪਿੰਡ ਦੀਆਂ ਗੱਲਾਂ ਕਰ ਲੈਂਦੇ ਸ਼ੁਰੂ।
ਬਿਲਕੁਲ
ਬਾਈ ਜੀ, ਕਦੇ ਕਦੇ ਲੱਗਦਾ ਹੈ ਵੀ ਆਹ ਜਿਹੜੇ ਸ਼ਬਦ ਆ ਨਾ, ਪਲੀਤ, ਅਪਵਿੱਤਰ, ਮਲੀਨ, ਨਾ ਪਾਕ, ਸ਼ੁੱਧਤਾ ਵਗੈਰਾ, ਇਹ ਜਿਹੜੇ ਸ਼ਬਦ ਹੈ, ਇਹ ਉੱਚ ਜਾਤੀਆਂ ਦੇ, ਉੱਚ ਸ਼੍ਰੇਣੀਆਂ ਦੇ
ਜੀ,
ਜਾਂ ਵਿਹਲੜਾਂ ਨੇ ਜਿਨ੍ਹਾਂ ਨੇ ਹੱਥੀਂ ਕੰਮ ਨਾ ਕਰਨਾ ਹੋਵੇ
ਜੀ,
ਉਹਨਾਂ ਨੇ ਆਪਣੇ ਸੋਲ ਸਰੀਰਾਂ ਵਾਸਤੇ ਘੜੇ ਹੋਏ ਆ ਇਹ ਸ਼ਬਦ
ਜੀ।
ਜਿਹੜੇ ਸਮਾਜ ਵਿੱਚ, ਜਿਹੜੇ ਲੋਕ ਇਸ ਸਮਾਜ ਵਿੱਚ ਗਰੀਬ ਹੈ, ਕਿਰਤੀ ਹੈ, ਸੰਘਰਸ਼ੀ ਹੈ, ਮੁੜਕੋ ਮੁੜਕੀ ਹੋ ਕੇ ਕੰਮ ਕਰਨ ਵਾਲੇ ਬੰਦੇ ਆ
ਜੀ,
ਉਹਨਾਂ ਦੀਆਂ ਡਿਕਸ਼ਨਰੀਆਂ ਦੇ ਵਿੱਚ ਜਾਂ ਉਹਨਾਂ ਦੇ ਸੁਚੇਤ ਮਨਾਂ ਦੇ ਵਿੱਚ ਇਹ ਸ਼ਬਦ ਨਹੀਂ ਹੁੰਦੇ ਜਾਂ ਘੱਟ ਹੁੰਦੇ ਆ
ਜੀ।
ਉਹ ਪਵਿੱਤਰਤਾ, ਮਲੀਨਤਾ, ਪਲੀਤ, ਇਹ ਸ਼ਬਦ ਉਹਨਾਂ ਦੇ ਘੱਟ ਹੁੰਦੇ ਆ। ਇਹ ਲੋਕ ਜੇ ਇਹ ਲੋਕ ਵੀ ਇਹਨਾਂ ਸ਼ਬਦਾਂ ਦੇ ਮਗਰ ਲੱਗ ਕੇ ਵੱਡੀਆਂ ਬਰੀਕੀਆਂ ਵਿੱਚ ਪੈ ਜਾਣ
ਜੀ,
ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਤਾਂ ਰੋਟੀ ਨਸੀਬ ਹੀ ਨਹੀਂ ਹੋਣੀਗੀ, ਫਿਰ ਰੋਟੀ ਹਾਸਲ ਕਰਨੀ ਔਖੀ ਹੋ ਜੂਗੀ
ਜੀ।
ਕਿਤੇ ਕਿਤੇ ਲੱਗਦਾ ਹੈ ਵੀ ਜਿਹੜੇ ਮੁਫ਼ਤ ਖਾਣ ਵਾਲੇ ਹੈਗੇ ਬੰਦੇ, ਮੁਫ਼ਤ ਖਾਣ ਵਾਲੇ ਹੈ, ਖਾਸ ਕਰ ਮੈਂ ਕਹਿ ਹੀ ਸਕਦਾ ਵੀ ਇੱਕ ਖਾਸ ਹਿੰਦੂ ਵਰਗ ਹੈ ਇਹ, ਨਾ ਉਹਨਾਂ ਦੀ ਸ਼ਬਦਾਵਲੀ ਲੱਗਦੀ ਇਹ। ਅਸੀਂ ਇੰਨੇ ਸਿਆਣੇ ਨਹੀਂ ਹੁੰਦੇ, ਪਰ ਅਸੀਂ ਕੁਝ ਬੇਸਮਝ ਲੋਕ ਲਾਈ ਲੱਗ ਹੋਣ ਕਰਕੇ ਜਾਂ ਗਿਆਨ ਦੀ ਘਾਟ ਹੋਣ ਕਰਕੇ ਉਹਨਾਂ ਦੇ ਮਗਰ ਲੱਗ ਜਾਂਦੇ ਹਾਂ, ਤੇ ਉਹਨਾਂ ਦੇ ਮਗਰ ਲੱਗ ਕੇ ਸੋਚਣ ਲੱਗ ਵੀ ਆਹ ਚੀਜ਼ ਪਵਿੱਤਰ ਹੈ, ਆਹ ਨਹੀਂ ਪਵਿੱਤਰ, ਤੇ ਆਹ ਮਲੀਨ ਹੋ ਗਈ। ਅਸੀਂ ਨਾ ਆਪਦੇ ਮਨਾਂ ਦੇ ਵਿੱਚ ਇੱਕ ਤੈਅ ਜਮਾ ਲਈ ਹੈ ਇਹਨਾਂ ਸ਼ਬਦਾਂ ਦੀ
ਜੀ।
ਮੋਟੇ ਰੂਪ 'ਚ ਇਹ ਕਹਿ ਸਕਦੇ ਹਾਂ ਵੀ ਇਹ ਸ਼ਬਦਾਵਲੀ ਸ਼ਹਿਰਾਂ ਲੋਕਾਂ ਦੀ ਉਪਜੀ ਹੋਈ ਹੈ, ਪੇਂਡੂ ਜੀਵਨ ਸ਼ੈਲੀ ਦੀ ਨਹੀਂ
ਜੀ।
ਪਰ ਇਹ ਗੱਲ ਵੀ ਨਹੀਂ ਕਿ ਪੇਂਡੂ ਜੀਵਨ ਸ਼ੈਲੀ ਪਾਕ ਪਵਿੱਤਰਤਾ ਦਾ ਸਤਿਕਾਰ ਨਹੀਂ ਕਰਦੀ, ਕਰਦੀ ਹੈ ਪਰ ਇਸ ਕਾਰਜ ਨੂੰ ਮਾਨਸਿਕ ਰੋਗ ਨਹੀਂ ਬਣਾਉਂਦੀ ਉਹ
ਜੀ। ਜੀ
ਵੇਖੋ, ਇੱਕ ਵਾਹੀਵਾਨ ਬੰਦਾ ਹੈ, ਕਿਸਾਨ ਹੈ, ਖੇਤਾਂ 'ਚ ਕੰਮ ਕਰਨ ਵਾਲਾ ਮਜ਼ਦੂਰ ਹੈ, ਹੈ ਨਾ
ਜੀ,
ਉਹ ਜਿਹੜਾ ਜਿਹਨੇ ਮਿੱਟੀ, ਜਿਹਨੇ ਨਾ ਮਿੱਟੀ ਦੇ ਨਾਲ ਵਿੱਚ ਹੀ ਕੰਮ ਕਰਨਾ ਹੁੰਦਾ ਤੇ ਮਿੱਟੀ ਦੇ ਵਿੱਚੋਂ ਹੀ ਦੋ ਡੰਗ ਦੀ ਰੋਟੀ ਕੱਢਣੀ ਹੁੰਦੀ ਹੈ, ਉਸਦੀ ਜੀਵਨ ਸ਼ੈਲੀ ਇਹਨਾਂ ਪਾਕ ਪਵਿੱਤਰ ਸ਼ਬਦਾਂ ਤੇ ਸ਼ਿੱਦਤ ਨਾਲ ਪਹਿਰਾ ਨਹੀਂ ਦੇ ਸਕਦੀ।
ਬਿਲਕੁਲ,
ਸ਼ਹਿਰੀ ਲੋਕ ਆ ਜਿਹੜੇ, ਸ਼ਹਿਰੀ ਲੋਕ ਤਾਂ ਪਸ਼ੂ ਨੂੰ ਹੱਥ ਲੱਗ ਜੇ ਤਾਂ ਉਹ ਉਹਨਾਂ ਦੇ ਮਨਾਂ ਨੂੰ ਕੁਛ ਹੋਣ ਲੱਗ ਪੈਂਦਾ, ਤੇ ਮਿੱਟੀ ਨੂੰ ਹੱਥ ਲੱਗ ਜੇ ਜਾਂ ਕੋਈ ਬਾਹਰੋਂ ਹੀ ਆਇਆ ਹੋਵੇ ਤੇ ਵਾਰ ਵਾਰ ਸਾਬਣ ਨਾਲ ਹੱਥ ਧੋਣ ਲੱਗ ਪੈਂਦੇ ਉਹ ਤਾਂ, ਤੇ ਝੱਗੋ ਝੱਗ ਕਰਕੇ ਫਿਰ ਉਹਨਾਂ ਦੀ ਤਸੱਲੀ ਹੁੰਦੀ ਹੈ ਵੀ ਹੁਣ ਸਾਫ਼ ਹੋਏ ਆ, ਤੇ ਫਿਰ ਤੌਰੀਆ ਵੀ ਪੂੰਝਣ ਵਾਲਾ ਬਾਹਲਾ ਹੀ ਸਾਫ਼ ਚਾਹੀਦਾ ਉਹਨਾਂ ਨੂੰ, ਤੇ ਤੌਰੀਆ ਵੱਖਰਾ ਵੀ ਚਾਹੀਦਾ ਹੈਗਾ। ਉਹ ਇਹ ਸ਼ਹਿਰੀ ਦੁਨੀਆ ਦੇ ਹੈਗੇ ਆ, ਪਰ ਪਿੰਡ ਇੰਨਾ ਇਹਦੇ 'ਤੇ ਜਿਹੜਾ ਕਿਰਤੀ ਬੰਦਾ ਉਹ ਪਹਿਰਾ ਨਹੀਂ ਦੇ ਸਕਦਾ। ਸ਼ਹਿਰ ਦੇ ਵਿੱਚ ਤਾਂ ਫਰਜ ਕਰੋ ਘਰ ਚ ਕੋਈ ਚੂਹਾ ਮਰ ਜੇ ਲਾ ਉਹ ਹੀ ਨੀ ਬਾਹਰ ਸਿੱਟ ਸਕਦੇ ਗੇ ਉਹ ਹੁਣ ਕਹਿਣਗੇ ਯਾਰ ਕੌਣ ਸਿੱਟੂ ਬੰਦਾ ਭਲਾ ਭਾਲਣਗੇ ਉਹਦੇ ਵਾਸਤੇ ਹੈਗਾ ਪਿੰਡ ਤਾਂ ਨੀ ਨਾ ਇਹ ਇੱਥੋਂ ਤੱਕ ਜਾ ਸਕਦਾ ਗਾ ਵੇਖੋ ਇੱਕ ਕਿਸਾਨ ਹੈ ਜੋ ਖੇਤ ਵਿੱਚ ਹਲ ਵਾਹ ਰਿਹਾ ਹੁੰਦਾ ਹੈ ਟਰੈਕਟਰ ਚਲਾ ਰਿਹਾ ਹੁੰਦਾ ਹੈ ਫਸਲਾਂ ਤੋੜ ਰਿਹਾ ਹੁੰਦਾ ਵੱਢ ਰਿਹਾ ਹੁੰਦਾ ਹੈ ਤੂੜੀਆਂ ਢੋਂਦਾ ਤਾਂ ਜਦੋਂ ਉਹਦੇ ਕੋਲ ਰੋਟੀ ਜਾਂਦੀ ਹੈ ਖਾਣ ਵਾਸਤੇ ਜਦੋਂ ਉਹਦੇ ਕੋਲ ਰੋਟੀ ਜਾਂਦੀ ਹੈ ਉਸ ਕੋਲ ਤਾਂ ਉਹ ਐ ਥੋੜਾ ਵੀ ਨਾਲ ਜਿਹੜੇ ਘਰ ਵਾਲੇ ਸਾਬਣ ਵੀ ਲੈ ਕੇ ਜਾਂਦੇ ਆ ਵੀ ਉਹਦੇ ਹੱਥ ਧੋਣੇ ਹੈਗੇ ਹੈ ਨਾ ਐ ਤਾਂ ਹੈ ਨੀ ਨਾ ਹੀ ਕੋਈ ਹੈਂਡ ਵਾਸ਼ ਦਿੰਦੇ ਉਹਨੂੰ ਵੀ ਲੈ ਵੀ ਹੱਥ ਧੋ ਲੈ ਹੈ ਨਾ ਤੂੰ ਰੋਟੀ ਖਾਣੀ ਹੈਗਾ
ਤੇ ਅੱਜ ਕੱਲ ਸੈਨੇਟਾਈਜ਼ਰ
ਵੱਧ ਆਹੋ ਤੇ ਵੱਧ ਤੋਂ ਵੱਧ ਕੀ ਹੁੰਦਾ ਨਾ ਉੱਥੇ ਨੇੜੇ ਜੇ ਚਵੱਚਾ ਸਾਡੇ ਚਵੱਚਾ ਕਹਿੰਦੇ ਤੁਹਾਡੇ ਪਤਾ ਨੀ ਕੀ ਕਹਿੰਦੇ ਚਲਾ ਚਲਾ ਹੁੰਦਾ ਹੈ ਨਾ ਜਾਂ ਖਾਲ ਚ ਖੜਾ ਪਾਣੀ ਹੁੰਦਾ ਉਹ ਤਾਂ ਉੱਥੇ ਹੀ ਮਾੜਾ ਜਿਹਾ ਘੁਲਚੂ ਜਿਹਾ ਮਾਰ ਕੇ ਹੱਥ ਧੋ ਕੇ ਰੋਟੀਆਂ ਨਵੇੜ ਦਿੰਦਾ ਤੇ ਲੱਸੀ ਪੀ ਕੇ ਲੱਸੀ ਲੁੱਸੀ ਪੀ ਕੇ ਦੋ ਤਿੰਨ ਗਲਾਸ ਤੇ ਵੱਡਾ ਸਾਰਾ ਡਕਾਰ ਮਾਰ ਕੇ ਫਿਰ ਉਹਨੂੰ ਹੀ ਕਹਿੰਦਾ ਚਲੋ ਉੱਠੋ ਬਈ ਨਵੇੜੀਏ ਕੰਮ ਬਾਕੀ ਦਾ ਜੇ ਰਹਿੰਦਾ ਹੈ ਕਿਉਂਕਿ ਉੱਥੇ ਸਾਬਣਾ ਸੂਬਣਾ ਦੀ ਪੋਸੀਬਲ ਹੀ ਨੀ ਹੋ ਸਕਦਾ ਕਦੇ ਕਦੇ ਤਾਂ ਇਸ ਤਰ੍ਹਾਂ ਵੀ ਹੁੰਦਾ ਬਈ ਹੱਥ ਧੋਣ ਲਈ ਪਾਣੀ ਦਾ ਇੰਤਜ਼ਾਮ ਨੀ ਹੁੰਦਾ ਖੇਤਾਂ ਚ ਹਰ ਵੇਲੇ ਥੋੜਾ ਖਾਲਾਂ ਚ ਪਾਣੀ ਹੁੰਦਾ ਹੈ ਨਾ ਕਈ ਨਹੀਂ ਵੀ ਹੁੰਦਾ ਹੈਗਾ ਕੋਈ ਵੇਲਾ ਸੀਗਾ ਜਦੋਂ ਨਾ ਮੋਟਰਾਂ ਮਾਟਰਾਂ ਦੇ ਤਾਂ ਹੁਣ ਤਾਂ ਹੈਗੇ ਨਾ ਚਵੱਚੇ ਜੇ ਕਈ ਵਾਰੀ ਨਹੀਂ ਹੁੰਦੇ ਸੀਗੇ ਤੇ ਉਦੋਂ ਪਤਾ ਕੀ ਕਹਿਣਾ ਹੁੰਦਾ ਸੀਗਾ ਉਸ ਵਾਲੇ ਉੱਥੇ ਉਈ ਝਾਤ ਜੇ ਝਾੜ ਗਈ ਨਾ ਜਿਹੜਾ ਸੀਗਾ ਕਿਸਾਨ ਜਾਂ ਜੱਟ ਜਾਂ ਮਜ਼ਦੂਰ ਹੱਥ ਜਾਂ ਝਾੜ ਕੇ ਜਾਂ ਇੱਕ ਬਹੁਤ ਵਧੀਆ ਤਰੀਕਾ ਹੁੰਦਾ ਸੀਗਾ ਹੱਥ ਝਾੜ ਕੇ ਤੇ ਪਿੱਠ ਪਿੱਛੇ ਨਾ ਘਸਾ ਲੈਂਦਾ ਸੀ ਦੋ ਹੱਥ ਦੋਨਾਂ ਹੱਥਾਂ ਜਾਂ ਨੂੰ ਹੈ ਨਾ
ਇੱਕ ਬਾਈ ਜੀ
ਮਾਰ ਕੇ ਰੋਟੀਆਂ ਛਕਣ ਲੱਗ ਪੈਂਦੇ
ਜੇ ਜ਼ਿਆਦਾ ਹੀ ਹੱਥ ਲਿਬੜੇ ਹੋਣ ਤਾਂ ਕਈ ਵਾਰੀ ਪਰਨਾ ਹੱਥ ਦੇ ਉੱਤੇ ਪ੍ਰਸ਼ਾਦ ਰੱਖ ਕੇ ਵੀ ਪ੍ਰਸ਼ਾਦੇ ਰੱਖ ਲੈਂਦੇ ਹੁੰਦੇ ਸੀ ਕੱਪੜਾ
ਇਹ ਹੋ ਸਕਦਾ ਕੋਈ ਬਾਹਲਾ ਸਚਿਆਰਾ ਜਿਹਾ ਜੱਟ ਹੋਊਗਾ ਪਰ ਸਾਡੇ ਪਰਨੇ ਆਉਂਦੇ ਖੇਤਾਂ ਦੇ ਵਿੱਚ
ਨਹੀਂ ਜੇ ਜ਼ਿਆਦਾ ਹੀ ਹੱਥ ਕਿਤੇ ਲਿਬੜੇ ਹੋਣ
ਜ਼ਿਆਦਾ ਬਾਹਾਂ ਕਿਤੇ ਵੀ ਬਹੁਤ ਗਾਰਾ ਗੂਰਾ ਲੱਗਾ ਹੋਵੇ ਤਾਂ ਮੰਨ ਲੈਂਦੇ ਠੀਕ ਹੈ ਇੱਕ ਨਾ ਤਾਂ ਹੀ ਤਾਂ ਇੱਕ ਗੱਲ ਬੜੀ ਪ੍ਰਚਲਿਤ ਹੈ ਬਾਈ ਜੀ ਵੀ ਕਿਸੇ ਨੇ ਪੁੱਛਿਆ ਬਈ ਤੂੰ ਰੋਟੀ ਖਾਣੀ ਸੀ ਹੱਥ ਹੁੱਥ ਤਾਂ ਧੋ ਲੈਣੇ ਸੀਗੇ ਹੈ ਤਾਂ ਅੱਗੋ ਜਿਹੜਾ ਉਹ ਜੱਟ ਦਾ ਜਵਾਬ ਸੀ ਵੀ ਉਹਨੇ ਨਾ ਪਿੱਠ ਪਿੱਛੇ ਹੱਥ ਜੇ ਘਸਾ ਕੇ ਕਹਿੰਦਾ ਉਹ ਬਈ ਸਾਡੇ ਤਾਂ ਪਿੱਠ ਪਿੱਛੇ ਦਰਿਆ ਵਗਦਾ ਹੈ ਇੱਥੇ ਹੱਥ ਜਾ ਮਾਰੀ ਦਾ ਤੇ ਰੋਟੀਆਂ ਭੜਕਾ ਦੇਈਦੀਆਂ ਗੱਲ ਇਹ ਹੈ ਬਾਈ ਜੀ ਵੀ ਜੱਟ ਦਾ ਜੀਵਨ ਮਿੱਟੀ ਨਾਲ ਜੁੜਿਆ ਹੁੰਦਾ ਤੇ ਉਹਦੇ ਘਰੇ ਵੀ ਮਿੱਟੀ ਪਈ ਹੁੰਦੀ ਹੈ ਤੇ ਬਾਹਰ ਵੀ ਮਿੱਟੀ ਹੁੰਦੀ ਹੈ ਤੇ ਜਾਣ ਲਓ ਵੀ ਮਿੱਟੀ ਨਾਲ ਮਿੱਟੀ ਹੋ ਕੇ ਉਹਦੀ ਤਾਂ ਸਾਰੀ ਹਯਾਤੀ ਚੱਲਦੀ ਹੁੰਦੀ ਬਿਨਾਂ ਸ਼ੱਕ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਸਾਫ਼ ਸੁਥਰੇ ਨਹੀਂ ਹੋਣਾ ਚਾਹੀਦਾ ਬਿਨਾਂ ਸ਼ੱਕ ਪਾਕ ਪਵਿੱਤਰਤਾ ਹੋਣੀ ਚਾਹੀਦੀ ਹੈ ਤੇ ਰੱਖਣੀ ਵੀ ਚਾਹੀਦੀ ਹੈ ਪਰ ਆਪਣੇ ਆਪ ਨੂੰ ਸਾਫ਼ ਸਫਾਈ ਪਿੱਛੇ ਮਾਨਸਿਕ ਰੋਗੀ ਨਹੀਂ ਬਣਾ ਲੈਣਾ ਚਾਹੀਦਾ ਮੈਂ ਇੱਥੇ ਸ਼ਹਿਰਾਂ 'ਚ ਵੇਖਦਾ ਵੀ ਜਿਹੜੇ ਸਾਡੇ ਪਿੰਡਾਂ ਵਾਲੇ ਵੀ ਜਿਹੜੇ ਇੱਥੇ ਸ਼ਿਫਟ ਜੀ ਕਰਕੇ ਆਏ ਨਾ ਸ਼ਹਿਰਾਂ 'ਚ ਪਿੰਡਾਂ 'ਚੋਂ ਉਹ ਜਿਹੜੇ ਉਹਨਾਂ ਜਦੋਂ ਜਿਹੜੇ ਕਿ ਉਹ ਆਪਦੇ ਪਿੰਡਾਂ ਦੇ ਵਿੱਚ ਜਾਂ ਉਹਨਾਂ ਦੇ ਵੱਡੇ ਵਡੇਰੇ ਘੜਿਆਂ 'ਚੋਂ ਤੌੜਿਆਂ 'ਚੋਂ ਪਾਣੀ ਪੀਂਦੇ ਹੁੰਦੇ ਸੀ ਤੇ ਜਦੋਂ ਬਾਹਰ ਖੇਤਾਂ ਜੰਗਲ ਪਾਣੀ ਜਾਂਦੇ ਸੀ ਕਿਤੇ ਛੱਪੜਾਂ 'ਤੇ ਉੱਥੇ ਛੱਪੜਾਂ ਦੇ ਪਾਣੀਆਂ ਨੇ ਸੌਚ ਇਸ਼ਨਾਨ ਜਿਹਾ ਕਰ ਲੈਂਦੇ ਸੀ ਅੱਜ ਉਹ ਵੀ ਨਾ ਜਿਹੜੀ ਬਾਰੀਆਂ ਨੂੰ ਝਾੜਨ ਨੂੰ ਕਹਿੰਦੇ ਵੀ ਡਸਟਿੰਗ ਕਰ ਰਹੇ ਹਾਂ ਅਸੀਂ ਅੱਜ ਹੈ ਹਰ ਹਫ਼ਤੇ ਡਸਟਿੰਗ ਹੁੰਦੀ ਹੈ ਕਈ ਅੱਜ ਮੈਂ ਵੇਖਾ ਇੱਥੇ ਡਸਟਿੰਗ ਕਰੀ ਜਾਂਦੇ ਆ ਉਹ ਆਉਂਦੇ ਹਫ਼ਤੇ ਬਾਅਦ ਤਾਂ ਅਸੀਂ ਕਰੋਨੇ 'ਚ ਵੀ ਡਸਟਿੰਗ ਕਰਦੇ ਹਾਂ ਦੱਸੋ ਕਿਉਂਕਿ ਜਦੋਂ ਬਾਰੀਆਂ ਬੰਦ ਹੈ ਹਵਾ ਵੜਨ ਨਹੀਂ ਦਿੰਦੇ ਗੇ ਉਹ ਤੇ ਪਰ ਫਿਰ ਵੀ ਡਸਟਿੰਗ ਕਰੀ ਜਾ ਰਹੇ ਆ ਗੱਲ ਇਹ ਹੈ ਵੀ ਅਸੀਂ ਨਾ ਸਾਡੀ ਜਿਹੜੀ ਐਜੂਕੇਸ਼ਨ ਆ ਜਾਂ ਜਿਹੜਾ ਸਾਡਾ ਗਿਆਨ ਆ ਸਾਨੂੰ ਇਸ ਤਰ੍ਹਾਂ ਦਾ ਸਾਡੇ ਉੱਤੇ ਤਹਿ ਜਮਾਤੀ ਹੈ ਹੁਣ WHO ਹੀ ਅੱਜ ਕੱਲ੍ਹ ਹੈ ਨਾ ਕਰੋਨੇ ਦੇ ਵਿੱਚ ਕਿਉਂ ਜੀ ਬਾਈ ਜੀ ਉਹ ਕਹਿੰਦੇ ਆ ਨਾ ਵੀ ਜਦੋਂ ਤੁਸੀਂ ਬਾਹਰੋਂ ਆਓ ਨਾ ਤਾਂ ਤੁਸੀਂ ਸਾਬਣ ਨਾਲ ਜਾਂ ਉਹ ਹੈਂਡ ਵਾਸ਼ ਜਿਹਨਾਂ ਹੱਥ ਧੋ ਤੇ ਸ਼ਾਇਦ 23 ਸਕਿੰਟ ਝੱਗ ਨੀ ਲਾਉਣੀ ਗੀ ਉਹ ਵੀ ਕਹਿੰਦੇ ਉਹ ਹੈ ਨਾ 23 ਸਕਿੰਟ ਹੈ ਝੱਗ ਨੀ ਲਾਉਣੀ ਉਹਨੂੰ ਉਹਨਾਂ ਚਿਰ ਰੱਖੀ ਰੱਖੋ ਕਿਉਂਕਿ ਤੁਹਾਡਾ ਜਿਹੜਾ ਪ੍ਰੋਟੀਨ ਵਾਲਾ ਹੈਗਾ ਕਰੋਨਾ ਮਰ ਜੇ ਸਾਰਾ ਹੈ ਨਾ ਤੇ ਪਰ ਤੁਸੀਂ ਕਿਤੇ ਵੇਖਿਆ ਹੁਣ ਪਿੰਡ ਦੇ ਵਿੱਚ ਸਾਬਣ ਕਿੱਥੇ ਨਾ ਅਵੇਲੇਬਲ ਗਰੀਬ ਦੇ ਘਰ ਹੋ ਸਕਦਾ ਆਂਧਰਾ ਬਿਹਾਰ ਯੂਪੀ ਜਿਹੜੇ ਪਿੰਡਾਂ ਦੇ ਤੁਸੀਂ ਵੇਖ ਹੀ ਨਹੀਂ ਸਕਦੇ ਉਹਨਾਂ ਦੇ ਹਾਲਾਤ ਕੀ ਹੈ, ਉੱਥੇ ਤਾਂ ਪਾਣੀ ਨਹੀਂ ਮਿਲਦਾ ਹੈਗਾ ਸਾਫ਼, ਤੇ ਸਾਬਣ ਕਿੱਥੋਂ ਮਿਲ ਜਾਣਗੇ। ਸਾਡੀ ਅਸਲ ਦੇ ਨਾਲ ਕਿਤੇ ਕਿਤੇ ਲੱਗਦਾ ਜਿਹੜੀ ਸਾਨੂੰ ਐਜੂਕੇਸ਼ਨ ਮਿਲੀ ਆ ਜਾਂ ਸਾਨੂੰ ਉੱਚ ਸ਼੍ਰੇਣੀਆਂ ਦਾ ਨਾਲ ਵਾਹ ਵਾਸਤਾ ਜਿਹਾ ਪਿਆ, ਇਹਨਾਂ ਨੇ ਸਾਨੂੰ ਨਾ ਮਨੋਰੋਗੀ ਬਣਾ ਦਿੱਤਾ ਇਹਨਾਂ ਨੇ।
ਬਿਲਕੁਲ।
ਅੱਛਾ ਬਾਈ ਜੀ, ਮੈਂ ਹੁਣ ਤੁਹਾਨੂੰ ਇੱਕ ਛੋਟੀ ਜਿਹੀ ਸਾਖੀ ਸੁਣਾਉਣਾ, ਗੱਲ ਸੁਣਾਉਣਾ,
ਠੀਕ
ਉਹ ਕਿਉਂਕਿ ਆਪਾਂ ਪਿੰਡ ਦੀ ਗੱਲ ਕਰਨੀ ਤੇ ਪਿੰਡ ਦੇ ਨਾਲ ਦੋ ਮੁੰਡੇ ਹੈ।
ਅੱਛਾ।
ਉਹ ਇੱਕ ਸਕੂਲ 'ਚ ਪੜ੍ਹਦੇ ਹੁੰਦੇ ਆ, ਸੱਤਵੀਂ ਅੱਠਵੀਂ 'ਚ ਪੜ੍ਹਦੇ ਆ। ਇੱਕ ਹੈਗਾ ਸ਼ਹਿਰ ਦਾ ਮੁੰਡਾ, ਸ਼ਹਿਰੀ ਮੁੰਡਾ, ਜਮੇ ਸ਼ਹਿਰੀ, ਸਕੂਲ ਸ਼ਹਿਰ 'ਚ ਹੈ,
ਤੇ
ਇੱਕ ਹੈਗਾ ਪਿੰਡ ਦਾ ਮੁੰਡਾ। ਦੋਨੋਂ ਇੱਕੋ ਡੈਸਕ 'ਤੇ ਬਹਿੰਦੇ ਆ, ਦੋਨੋਂ ਪੜ੍ਹਦੇ ਆ ਕਿਤਾਬਾਂ ਕਤੂਬਾਂ ਜੋ ਵੀ ਹੁੰਦੀਆਂ, ਅਤੇ ਜਿਹੜਾ ਸ਼ਹਿਰੀ ਮੁੰਡਾ ਹੈਗਾ ਉਹ ਪੜ੍ਹਨ 'ਚ ਬਹੁਤ ਹੁਸ਼ਿਆਰ ਹੈ, ਉਹ ਪਹਿਲੇ ਨੰਬਰ 'ਤੇ ਆਉਂਦਾ, ਅਤੇ ਜਿਹੜਾ ਪਿੰਡ ਵਾਲਾ ਹੁਸ਼ਿਆਰ ਉਹ ਵੀ ਹੈ, ਉਹ ਦੂਜੇ ਨੰਬਰ 'ਤੇ ਆ ਜਾਂਦਾ। ਉਹ ਦੋਨੋਂ ਜਦੋਂ ਬੈਠੇ ਹੁੰਦੇ ਆ ਆਪਦੀ ਐਜੂਕੇਸ਼ਨ ਦੀਆਂ ਗੱਲਾਂ ਵੀ ਕਰਦੇ ਆ, ਆਪਦੇ ਸਕੂਲ ਦੇ ਕੰਮ ਦੀਆਂ ਗੱਲਾਂ ਵੀ ਕਰਦੇ, ਪਰ ਜਦੋਂ ਵਿਹਲੇ ਹੁੰਦੇ ਆ ਤਾਂ ਉਦੋਂ ਫਿਰ ਨਾ ਉਹ ਇੱਧਰ ਦੇ ਦੁੱਖ ਸੁੱਖ ਵੀ ਸ਼ੁਰੂ ਕਰ ਦਿੰਦੇ, ਹੋਰ ਗੱਲਾਂ ਵੀ ਕਰਦੇ ਆ। ਉਹ ਸ਼ਹਿਰੀ ਮੁੰਡਾ ਪੇਂਡੂ ਮੁੰਡੇ ਨੂੰ ਕਹਿੰਦਾ, ਬਈ ਮੈਂ ਨਾ ਸ਼ਹਿਰ 'ਚ ਜੰਮਿਆ ਅਤੇ ਸ਼ਹਿਰ 'ਚ ਪੜ੍ਹਿਆ, ਅਤੇ ਉੱਥੇ ਹੀ ਸਾਡੀ ਖੇਡ ਖਿਡਾਈ ਆ ਜਿੱਥੇ ਰਹਿੰਦੇ ਹਾਂ, ਅਤੇ ਮੈਨੂੰ ਸਾਡੇ ਘਰ ਸਬਜ਼ੀਆਂ ਸੁਬਜ਼ੀਆਂ ਸਾਰੀਆਂ ਆਉਂਦੀਆਂ, ਸਭ ਕੁਛ ਆਉਂਦਾ, ਸਾਗ ਵੀ ਧਰਦੇ ਹਾਂ, ਪਰ ਯਾਰ ਮੈਨੂੰ ਅਜੇ ਤਾਈਂ ਇਹ ਨਹੀਂ ਪਤਾ ਵੀ ਗੋਭੀ ਦਾ ਫੁੱਲ ਉੱਤੇ ਹੁੰਦਾ ਜਾਂ ਕਿੱਧਰ ਲੱਗਦਾ, ਜਾਂ ਮੂਲੀ ਕਿਵੇਂ ਲੱਗਦੀ ਆ, ਜਾਂ ਗਾਜਰਾਂ ਕੀ ਕੀ ਹੁੰਦੀਆਂ, ਮਟਰ ਕਿਵੇਂ ਲੱਗਦੇ ਆ, ਮੈਨੂੰ ਨਾ ਇਹ ਬਿਲਕੁਲ ਹੀ ਨਹੀਂ ਪਤਾ ਗਾ ਵੀ ਆਹ ਜਿਹੜੇ ਕਰੇਲੇ ਆ ਇਹ ਕਿਵੇਂ ਹੈਗੇ ਆ, ਕੱਦੂ ਕੁੱਦੂ ਜਾਂ ਟਮਾਟਰ ਜੀ ਮਿਰਚਾਂ ਮੁਰਚਾਂ, ਯਾਰ ਮੈਨੂੰ ਪੂਰਾ ਵੀ ਗਿਆਨ ਨਹੀਂ, ਪਰ ਜਦੋਂ ਅਸੀਂ ਤਾਂ ਮੰਡੀ 'ਚੋਂ ਲੈ ਆਉਂਦੇ ਤਾਂ ਖਾ ਲੈਂਦੇ ਹਾਂ। ਉਹ ਕਹਿੰਦਾ ਵੀ ਤੂੰ ਐਂ ਕਰ, ਅਗਲੇ ਹਫ਼ਤੇ 3 ਛੁੱਟੀਆਂ ਆ ਰਹੀਆਂ ਹੈ ਨਾ, ਅਤੇ ਤੂੰ ਨਾ ਪੈਂਡਾ ਮੇਰੇ ਕੋਲ, ਮੈਂ ਤੈਨੂੰ ਸਾਰਾ ਕੁਛ ਵਿਖਾ ਦੂੰਗਾ ਬਈ ਸਬਜ਼ੀਆਂ ਕੀ ਕਿਵੇਂ ਲੱਗਦੀਆਂ ਲੁਗਦੀਆਂ ਹੈਗੀਆਂ ਅਤੇ ਕਿੱਥੇ ਕਿਵੇਂ ਇਸ ਤਰ੍ਹਾਂ। ਉਹ ਉਹਨਾਂ ਦਾ ਉਹ ਕਹਿੰਦਾ ਠੀਕ ਆ। ਉਹ ਫਿਰ ਜੀ ਉਹਦੇ ਮਾਂ ਪਿਓ ਹੈਗੇ ਜਿਹੜੇ ਸ਼ਹਿਰੀ ਮੁੰਡੇ ਦੇ, ਉਹਨਾਂ ਨੇ ਉਹਨੂੰ ਘੱਲਣਾ ਹੁੰਦਾ, ਉਹਨੂੰ ਆਉਂਦੇ ਵੀ ਤੂੰ ਨਾ ਜਾਂਦਾ ਰਹਿ, ਅਤੇ ਉਹਨੂੰ ਛੱਡ ਆਉਂਦੇ, ਉਹਦੇ ਪਿੰਡ ਛੱਡ ਆਉਂਦੇ ਆ, ਅਤੇ ਉੱਥੇ ਜਾ ਵੜਦੇ ਜਦੋਂ ਤੋੜਦੇ ਨਾ ਮਾਂ ਪਿਓ, ਧਿਆਨ ਵਾਲੀ ਗੱਲ, ਮਾਂ ਪਿਓ ਤੋਂ ਸ਼ਹਿਰ ਦੇ ਜੋ ਤੋੜਦੇ ਆ, ਉਹ ਕਹਿੰਦੇ ਬੇਟਾ ਉੱਥੇ ਖਿਆਲ ਰੱਖੀ, ਪਿੰਡ ਬਹੁਤ ਉੱਥੇ ਗੰਦਗੀ ਬਹੁਤ ਹੁੰਦੀ ਪਿੰਡਾਂ ਦੇ ਵਿੱਚ ਹੈ, ਅਤੇ ਉੱਥੇ ਨਾ ਤੂੰ ਖਾਸ ਕਰ ਪਸ਼ੂਆਂ ਦੇ ਕੋਲ ਦੇ ਜਦੋਂ ਲੰਘਣਾ ਨਾ, ਜਿੱਥੋਂ ਦੇ ਲੰਘੇਗਾ ਤਾਂ ਬਚ ਕੇ ਲੰਘੀ, ਉੱਥੇ ਪਿਸ਼ਾਬ ਪਾਣੀ ਹੁੰਦਾ ਤੇਰੇ ਤੇ ਛਿੱਟੇ ਨਾ ਪੈ ਜਾਣ ਹੈ, ਤੇ ਕਈ ਵਾਰੀ ਤਾਂ ਐਂ ਹੁੰਦਾ ਵੀ ਮੱਝ ਬੈਠੀ ਬੈਠੀ ਵੀ ਪੂਛ ਠੋਕ ਦਿੰਦੀ ਹੁੰਦੀ ਹੈ, ਹੈ ਤੇ ਤੂੰ ਬਚ ਕੇ ਜਾਈ, ਵੇਖੀ ਕਿਤੇ ਕੱਪੜੇ ਕੁੱਪੜੇ ਆਪਦੇ ਆਪ ਨੂੰ ਨਾ ਗੰਦਾ ਨਾ ਕਰਨੀ, ਪਲੀਤ ਨਾ ਕਰਨੀ, ਕਹਿਣ ਦਾ ਭਾਵ ਸੀ ਉਹਦਾ। ਉਹ ਜੀ ਚਲਾ ਜਾਂਦਾ ਪਿੰਡ ਮੁੰਡੇ ਕੋਲੇ, ਤੇ ਉੱਥੇ ਰਾਤ ਰਹਿੰਦਾ, ਅਗਲੇ ਉਹ ਫਿਰ ਉਹਨੂੰ ਖੇਤ ਲੈ ਕੇ ਜਾਂਦਾ, ਆ ਵੀ ਮੈਂ ਤੈਨੂੰ ਸਬਜ਼ੀਆਂ ਵਿਖਾਵਾਂ ਕਿਵੇਂ ਕਿਵੇਂ ਲੱਗਦੀਆਂ ਕਿਸ ਤਰ੍ਹਾਂ ਹੁੰਦੀਆਂ। ਉਹ ਆਪਦੇ ਖੇਤ ਲੈ ਜਾਂਦਾ, ਉਹ ਫਿਰ ਉਹਨੂੰ ਵਿਖਾਉਂਦਾ, ਆਹ ਹੈਗੀ ਗੋਭੀ ਦਾ ਫੁੱਲ ਹੈ, ਇਹਦੇ ਵਿੱਚ ਆਹ ਵੇਖੋ ਪੈਦਾ ਹੋ ਰਿਹਾ ਹੈਗਾ, ਆਹ ਉਹਨੇ ਵੱਟ ਜੀ ਖੁਰਲ ਕੇ ਵਿਖਾਈ ਵੀ ਆਹ ਹੇਠਾਂ ਮੂਲੀ ਥੱਲੇ ਨੂੰ ਜਾਂਦੀ ਹੈ, ਹੇਠਾਂ ਹੁੰਦੀ ਹੈ, ਗਾਜਰ ਵੀ ਥੱਲੇ ਹੁੰਦੀ ਹੈ, ਵੀ ਆਹ ਦੂਜੇ ਦੀਆਂ ਹੈਗੀਆਂ ਮਟਰ ਹੈ, ਆਹ ਦੂਜਾ ਤੀਜਾ ਸਾਰੀਆਂ ਵੇਖ ਲਈਆਂ ਉਹਨੇ। ਉਹਨਾਂ ਅੱਛਾ ਵੀ ਇਹ ਹੈ ਸਬਜ਼ੀ ਤਾਂ ਯਾਰ ਬਹੁਤ ਵਧੀਆ ਚੀਜ਼ ਹੈ, ਕਮਾਲ ਆ, ਇਹ ਤਾਂ ਕੁਦਰਤੀ ਸਾਰਾ ਕੁਛ ਹੈ। ਉਹ ਨਾ ਖੜਾ ਖੜਾ ਵੱਟ ਤੋਂ ਵੇਹਦਾ ਮੁੰਡਾ ਸ਼ਹਿਰੀ, ਤੇ ਇੱਕ ਨਾ ਏਕੜ ਇੱਕ ਖੇਤ ਖਾਲੀ ਹੈ ਏਕੜ ਕਦਾ, ਤੇ ਉਹ ਆਂਦਾ ਵੀ ਉਹ ਕੀ ਉਹ ਖਾਲੀ ਕੀ ਹੈ, ਹੈਂ ਉਹ ਆਂਦਾ ਉਹ ਖੇਤ ਖਾਲੀ ਹੈ, ਤੇ ਉਹ ਆਂਦਾ ਉਹ ਜਿਹੜਾ ਉੱਥੇ ਬੰਦਾ ਉਹ ਕੀ ਕਰਦਾ, ਉਹ ਆਂਦਾ ਉਹ ਕਿਸਾਨ ਹੈ, ਉਹਨੂੰ ਤਿਆਰੀ ਕਰ ਰਿਹਾ, ਉਹਨੇ ਵੀ ਉੱਥੇ ਸਬਜ਼ੀ ਭਾਜੀ ਲਾਉਣੀ ਆਉਂਦੀ
ਹੈ।
ਉਹ ਕਹਿੰਦਾ ਚੱਲ ਯਾਰ ਵੇਖ ਕਾ ਵਿਖਾ ਕੇ ਲਿਆ ਮੈਨੂੰ, ਉੱਥੇ ਚੱਲ। ਉਹ ਦੋਨੋਂ ਜਾਣੇ ਉੱਥੇ ਜਾ ਵੜਦੇ ਆ, ਸ਼ਹਿਰੀ ਮੁੰਡਾ ਤੇ ਪੇਂਡੂ ਮੁੰਡਾ, ਉੱਥੇ ਜਾ ਵੜਦੇ ਆ, ਤੇ ਉੱਥੇ ਜਾ ਕੇ ਜਦੋਂ ਖੇਤ 'ਚ ਵਹਿੰਦਾ ਨਾ, ਤੇ ਉਹ ਇੱਕ ਕੋ ਉਹ ਆਉਂਦਾ ਵਿੱਚ ਇੱਥੇ ਸਬਜ਼ੀ ਲਾਊਗਾ, ਤੇ ਉਹ ਇੱਕ ਕੋਰਨਰ ਵੱਲ ਉਹਦੀ ਨਿਗਾਹ ਪੈਂਦੀ, ਆਉਂਦਾ ਉਹ ਕਾਹਦੇ ਢੇਰ ਹੈ, ਉਹ ਕਹਿੰਦਾ ਵੀ ਇਹ ਗੋਬਰ ਦੇ ਢੇਰ ਆ, ਤੇ ਉਹ ਆਉਂਦਾ ਗੋਬਰ ਦੇ ਜੀ ਐਨੀਮਲ ਮਨਿਓਰ ਕਹਿੰਦੇ ਆਪਾਂ, ਤੇ ਵੀ ਇਹ ਗੋਬਰ ਦੇ ਢੇਰ ਆ, ਤੇ ਆਉਂਦਾ ਇੱਥੇ ਸਬਜ਼ੀ ਲਾਉਣੀ ਤੇ ਗੋਬਰ ਦਾ ਕੀ ਕੰਮ ਹੈ, ਇੱਥੇ ਗੋਬਰ ਤਾਂ ਗੰਦੀ ਚੀਜ਼ ਹੁੰਦੀ, ਇਹਦਾ ਖਿੱਚ ਕੇ ਰੱਖਿਆ ਗੋਬਰ ਹੈ। ਉਹ ਮੁੰਡੇ ਆਪਦੇ ਨਾਲ ਬੈਠਣ ਲੱਗ ਪੈਂਦਾ, ਉਹ ਕਹਿੰਦਾ ਯਾਰ ਮੈਂ ਤਾਂ ਹੁਣ ਛੋਟਾ ਵਾ, ਮੈਨੂੰ ਵੀ ਪਤਾ ਸੱਤਵੇਂ ਅੱਠਵੀਂ ਚ ਪੜ੍ਹਦੇ, ਮੈਨੂੰ ਇੰਨਾ ਨਹੀਂ ਬਾਲਾ, ਐਂ ਕਰਦੇ ਤੂੰ ਉਹ ਜਿਹੜਾ ਜੱਟ ਹੈ ਨਾ ਉਹਦੇ ਨੇ ਸਿੱਧੀ ਗੱਲ ਹੀ ਕਰ ਲਾ ਤੂੰ ਹੈ, ਉਹਨੂੰ ਪੁੱਛ ਲਾ ਹੈ, ਉਹ ਜੱਟ ਕੋਲੇ ਜਾ ਵੜੇ ਹੈ, ਉਹ ਹੌਲੀ ਹੌਲੀ ਵਿਚਾਰਾ ਵਾਹੁੰਦਾ ਸੀਗਾ ਤੇ ਕਰਦਾ ਸੀ। ਉਹ ਕਹਿੰਦਾ ਵੀ ਅੱਜ ਤੁਸੀਂ ਇੱਥੇ ਕੀ ਕਰਨਾ, ਉਹ ਕਹਿੰਦਾ ਮੈਂ ਇੱਥੇ ਸਬਜ਼ੀ ਬੀਜਣੀ ਹੈ। ਕਿਉਂ ਕਹਿੰਦਾ ਫਿਰ ਉਹ ਕੀ ਆ, ਉਹ ਕਹਿੰਦੇ ਗੋਬਰ ਦੇ ਢੇਰ ਹੈ ਤੇ ਉਹ ਕਹਿੰਦੇ ਗੋਬਰ ਦਾ ਢੇਰ ਹੈ ਤੇ ਗੋਬਰ ਤਾਂ ਬਹੁਤ ਪਲੀਤ ਹੁੰਦਾ, ਗਲੀਨ ਹੁੰਦਾ, ਗਲੀਜ ਹੁੰਦਾ, ਗੰਦਾ ਹੁੰਦਾ, ਤੇ ਇਹ ਤੁਸੀਂ ਇਹ ਸਬਜ਼ੀਆਂ ਵਿੱਚ ਮੇਲ ਕੇ ਸਾਨੂੰ ਸਬਜ਼ੀਆਂ ਇਹ ਖਵਾਓਗੇ ਲੋਕਾਂ ਨੂੰ ਖਵਾਉਂਦੇ ਹੋ, ਇਹ ਤਾਂ ਬਹੁਤ ਬੁਰੀ ਬਾਤ ਹੈਗੀ ਹੈ ਵੀ ਇਹ ਤਾਂ ਬਹੁਤ ਹੀ ਤਾਂ ਮਤਲਬ ਮੈਂ ਤਾਂ ਸੋਚ ਹੀ ਨਹੀਂ ਸਕਦਾ ਵੀ ਆਹ ਸਬਜ਼ੀਆਂ ਅਸੀਂ ਖਾਂਦੇ ਤੁਸੀਂ ਗੋਆ ਵਿੱਚ ਪਾ ਪਾ ਖਵਾਈ ਜਾਂਦੇ ਹੈਗੇ। ਤੇ ਉਹ ਜੱਟ ਨੇ ਸੋਚਿਆ ਜਿਹੜਾ ਸੀਗਾ ਵੀ ਮੈਂ ਇਹ ਬੱਚੇ ਨੂੰ ਕਿਸ ਤਰ੍ਹਾਂ ਸਮਝਾਵਾਂ ਇਸ ਬਾਲਕ ਨੂੰ ਹੈਗਾ, ਤੇ ਇਹਦੇ ਮਨ ਮਸਤਕ ਵਿੱਚ ਤਾਂ ਵੀ ਇੱਕ ਧਰਮ ਫਸਿਆ ਪਿਆ ਇੱਕ ਤਾਂ, ਤੇ ਇੱਕ ਕੁਝ ਸ਼ਹਿਰ ਦੀ ਜਿਹੜੀ ਐਜੂਕੇਸ਼ਨ ਹੈ ਉਹਦੇ ਸ਼ਬਦ ਫਸੇ ਪਏ ਆ, ਪਵਿੱਤਰਤਾ ਹੈ ਨਾ ਤੇ ਪਵਿੱਤਰਤਾ ਅਪਵਿੱਤਰਤਾ ਹੈ ਜਿਹੜਾ ਹਾਈ ਜੈਨਕ ਫੂਡ ਜੇ ਉਹ ਇਹ ਤਾਂ ਸਾਰੀ ਤਹਿ ਜਮਾਈ ਪਈ ਹੈ। ਕਹਿੰਦਾ ਫਿਰ ਮੈਂ ਇਹਨੂੰ ਕਿਸ ਤਰ੍ਹਾਂ ਸਮਝਾਵਾਂ, ਨੇ ਮਨ ਚ ਸੋਚਿਆ ਔਖਾ ਕੰਮ ਹੈ ਨਾ, ਪਰ ਉਹਨੇ ਆਪਦੀ ਸਰਲ ਜਿਹੀ ਭਾਸ਼ਾ ਚ ਉਹਨੇ ਦੱਸਿਆ ਵੀ ਕਾਕਾ ਇਹ ਜੋ ਮਿੱਟੀ ਹੁੰਦੀ ਹੈ ਨਾ ਇਸ ਤੋਂ ਪਵਿੱਤਰ ਦੁਨੀਆਂ ਦੀ ਕੋਈ ਵੀ ਚੀਜ਼ ਨਹੀਂ, ਇਸ ਵਿੱਚ ਜੋ ਵੀ ਚੀਜ਼ ਰਲ ਜਾਂਦੀ ਹੈ ਨਾ ਇਹ ਮਿੱਟੀ ਉਸ ਨੂੰ ਫਿਰ ਦੂਸ਼ਤ ਨਹੀਂ ਰਹਿਣ ਦਿੰਦੀ, ਆਪਣੇ ਵਰਗੀ ਹੀ ਉਸ ਚੀਜ਼ ਨੂੰ ਵੀ ਪਵਿੱਤਰ ਹੀ ਬਣਾ ਲੈਂਦੀ ਹੈ। ਫਿਰ ਨਾ ਜਿਹੜੀਆਂ ਮਿੱਟੀਆਂ ਹੁੰਦੀਆਂ ਨੇ ਜੋ ਬਦਬੂ ਨਹੀਂ ਮਾਰਦੀ ਹੁੰਦੀ ਗੀ, ਗੋਹਾ ਗੋਬਰ ਪਿਸ਼ਾਬ ਪਾਣੀ ਕੁਝ ਵੀ ਹੋਵੇ ਇਹ ਸਭ ਕਾਸੇ ਨੂੰ ਨਾ ਆਪਦੇ ਵਿੱਚ ਜਜ਼ਬ ਕਰ ਲੈਂਦੀ ਹੈ ਤੇ ਉਸਦੀ ਜਿਹੜੀ ਮਲੀਨਤਾ ਨੂੰ ਪਵਿੱਤਰਤਾ ਦੇ ਵਿੱਚ ਬਦਲ ਦਿੰਦੀ ਹੈ। ਮਿੱਟੀ ਇੰਨੀ ਪਵਿੱਤਰ ਹੈ ਅਤੇ ਸ਼ਕਤੀਸ਼ਾਲੀ ਹੈ ਵੀ ਫਿਰ ਇਸ ਦੀ ਕੁੱਖ ਚੋਂ ਜੋ ਵੀ ਕਲੀ ਤੂਈ ਸ਼ਾਖਾ ਉਪਜਦੀ ਹੈ ਨਾ ਉਹ ਚਾਹੇ ਗਾਜਰ ਹੋਵੇ, ਮੂਲੀ ਹੋਵੇ, ਗੋਭੀ ਹੋਵੇ, ਉਹ ਸਬਜ਼ੀ ਦੇ ਰੂਪ ਵਿੱਚ ਪਵਿੱਤਰ ਰੂਪ ਚ ਉਗਦੀ ਫਿਰ ਉਹ ਤੇ ਅਸਮਾਨ ਦੀ ਛੱਤ ਥੱਲੇ ਇਹ ਮਹਾਨ ਮਿੱਟੀ ਦੀ ਸਿਫਤ ਹੈ ਵੀ ਹਰ ਬਨਸਪਤੀ ਸਬਜ਼ੀ ਭਾਜੀ ਨੂੰ ਇਹ ਮਹਾਨ ਰੂਪ ਵਿੱਚ ਇਹ ਪਵਿੱਤਰ ਰੂਪ ਵਿੱਚ ਦੁਨੀਆਂ ਚ ਲਿਆਉਂਦੀ ਹੈ। ਇਸ ਚੋਂ ਉੱਗਿਆ ਹੋਇਆ ਹਰ ਫਲ ਹਰ ਸਬਜ਼ੀ ਪਵਿੱਤਰ ਹੁੰਦਾ ਤੇ ਇਹ ਗੋਬਰ ਮੂਤਰ ਪਾਣੀ ਉਨਾ ਚਿਰ ਹੀ ਗੰਦਾ ਮੰਦਾ ਲੱਗਦਾ ਹੈ ਜਿੰਨਾ ਚਿਰ ਢੇਰਾਂ ਦੇ ਰੂਪ ਚ ਬਾਹਰ ਪਿਆ ਹੁੰਦਾ ਹੈ। ਜਦੋਂ ਮਿੱਟੀ ਆਪਦੇ ਵਿੱਚ ਰਲਾ ਲੈਂਦੀ ਆ, ਇਹਨੂੰ ਜੱਫੀ ਪਾ ਲੈਂਦੀ ਹੈ ਨਾ, ਤੇ ਫਿਰ ਇਹਦੇ ਵਿੱਚ ਗੰਦਗੀ ਬਦਬੂਆਂ ਖਤਮ ਹੋ ਜਾਂਦੀਆਂ। ਤੇ ਉਹਨੇ ਜਦੋਂ ਇਹ ਸਾਰੀ ਗੱਲ ਬਾਈ ਜੀ ਦੱਸ ਦਿੱਤੀ ਨਾ ਤਾਂ ਉਹ ਫਿਰ ਉਹਦੀ ਗੱਲ ਕਿਸਾਨ ਦੀ ਗੱਲ ਜੱਟ ਦੀ ਸੁਣ ਕੇ ਉਹ ਸ਼ਹਿਰੀ ਬੱਚੇ ਨੇ ਜਿਹੜਾ ਆਪਦੇ ਨਾਲ ਪੇਂਡੂ ਸੀ ਨਾ ਮੁੰਡਾ ਕਲਾਸ ਫੈਲੋ, ਉਹਨੂੰ ਕਿਹਾ ਆਈ ਫੀਲ ਵੀ ਅਰਬਨਾਈਜ਼ਡ ਪੀਪਲ ਆਰ ਲਿਵਿੰਗ ਇਨ ਆਰਟੀਫਿਸ਼ੀਅਲ ਲਾਈਫਸ। ਉਹ ਕਹਿੰਦਾ ਆਈ ਫੀਲ ਵੀ ਅਰਬਨਾਈਜ਼ਡ ਪੀਪਲ ਆਰ ਲਿਵਿੰਗ ਇਨ ਆਰਟੀਫਿਸ਼ੀਅਲ ਲਾਈਫਸ, ਰੀਅਲ ਲਾਈਫ ਤਾਂ ਫਿਰ ਪਿੰਡਾਂ ਵਿੱਚ ਹੀ ਹੈ, ਖੁੱਲੇ ਅਸਮਾਨ ਥੱਲੇ ਪਾਕ ਪਵਿੱਤਰ ਖੇਤਾਂ ਵਿੱਚ ਹੀ ਹੈ, ਖੇਤਾਂ ਦੀ ਮਿੱਟੀ ਵਿੱਚ ਹੀ ਹੈ।
ਕੀ ਬਾਤ ਹੈ, ਬਿਲਕੁਲ ਸੱਚਾਈ ਹੈ ਬਾਈ ਜੀ। ਜਿਹੜੀ ਮਿੱਟੀ ਦੀ ਮਹਾਨਤਾ ਆ, ਮਾਤਾ ਧਰਤ ਮਹੱਤ, ਗੁਰਬਾਣੀ ਦੇ ਵਿੱਚ ਵੀ ਪਹਿਲੇ ਪਾਤਸ਼ਾਹ ਨੇ ਬੜਾ ਸੁੰਦਰ ਰੂਪ ਦੇ ਵਿੱਚ ਸਾਨੂੰ ਦੱਸਿਆ। ਔਰ ਜਿਹੜਾ ਤੁਸੀਂ ਗਾਂ ਸਾਖੀ ਦੇ ਰੂਪ ਦੇ ਵਿੱਚ ਇਸੇ ਸਿਧਾਂਤ ਨੂੰ ਸਰਲ ਕਰਕੇ ਸਾਨੂੰ ਦੱਸਿਆ ਸੀ, ਆਪਣੇ ਮੁੱਢਲੇ ਸਿਧਾਂਤਾਂ ਤੋਂ ਥੋੜ੍ਹੇ ਦੂਰ ਹੁੰਦੇ ਚਲੇ ਜਾ ਰਹੇ ਹਾਂ, ਪਰ ਫਿਰ ਵੀ ਚਲੋ ਹੁਣ ਅਵੇਅਰਨੈਸ ਆ ਰਹੀ ਹੈ। ਅਤੇ ਬਾਈ ਜੀ ਬਹੁਤ ਜ਼ਬਰਦਸਤ ਅਤੇ ਵਧੀਆ ਵਿਚਾਰ, ਮਤਲਬ ਹਲਕਾ ਅਤੇ ਡੂੰਘਾ ਹੈ ਪਰ ਵੈਰੀ ਨਾਈਸ, ਵੈਰੀ ਨਾਈਸ।
ਅਸੀਂ ਬਾਈ ਜੀ ਸਰੋਤਿਓ ਪਿਆਰਿਓ ਮਿੱਤਰੋ, ਕਰੋਨਾ ਜ਼ੋਰਾਂ 'ਤੇ ਸਾਡੇ ਇੱਥੇ ਪੂਰਾ ਜ਼ੋਰਾਂ 'ਤੇ, ਲੱਖ ਬੰਦਾ ਰੋਜ਼ ਦਾ ਹੋ ਜਾਂਦਾ ਹਿੰਦੁਸਤਾਨ ਦੇ ਵਿੱਚ, ਅਤੇ ਲੋਕ ਵੀ ਉਹੋ ਜਿਹੇ ਹੋਏ ਪਏ ਹੈ, ਕੀ ਕਰ ਵੀ ਕੀ ਸਕਦੇ ਹੈਗੇ ਆ। ਅਤੇ ਬਸ ਖੁਸ਼ ਰਹੋ, ਚੜ੍ਹਦੀ ਕਲਾ 'ਚ ਰਹੋ, ਸਾਨੂੰ ਹੌਂਸਲਾ ਦਿੰਦੇ ਰਿਹਾ ਜੋ ਵੀ ਆਪਾਂ ਗੱਲਾਂ ਕਰਦੇ ਰਵਾਂਗੇ, ਹੁਣ ਅਗਲੀ ਵਾਰ ਨੂੰ ਫਿਰ ਕੋਈ ਹੋਰ ਗੱਲ ਲੈ ਆਵਾਂਗੇ।
ਠੀਕ ਹੈ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।